गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है जिंदगी दे राहां ते। उसका 13वां अंक आप जी ने पढ़ के सुना रहे सी। आओ 13वें अंक का चौथा ते अखीरला हिस्सा सरवण करन की कोशिश करिए जी। अगला है जापानी स्त्री। अपने कौमी लिबास में जापानी स्त्री निरसंदेह इस धरती की वसनीक नहीं आती। वो अपने कपड़ियां तो एक स्वर्ग लटकाई जाती है। वो अपने अंदर देवत्यां का सारा कलामई सभ्याचारक रखती है। उदा निरा दृशी एक नियामत है। उदी दोस्ती संतगीरी दे बराबर है। उदी संगत विचों आया मिठा जिहा हुलारा सची मुची निर्वाण का अगेतरा स्वाद है। उदी शख्सियत एडी पवित्र करन ते नेक बनाने वाली है। वह बुद्ध मत की सची व्याख्या है। बुद्ध मजहब उत्ते की किसी भी मजहब उत्ते लिखियां सब किताबां व्यर्थ हैं। जापानी कुड़ी दे मथे उत्ते चमकदी जीवंदी बर्फ फ्यूजियामा दी बर्फ दी याद करांदी है। ते उदी मुस्कुराहट दी दमक हुण चढ़दे सूरज ते फिर चढ़दे चंद दी याद करांदी है। इस असंभव चीज दी जिनू जिंदगी आख्या जांदा है, उदे अंदर डूंगी धरी आप मुहारी फलसफाना गमी विच सामणे दे फुल दा भेत है। ओ दुखान दी गंभीर देवी भी है, जेड़ा दुखांत जापानी जिंदगी ते मुहब्बत विच रचिया रहिंदा है। मौतों बाद दे ते जमणों बाद दे वडेरे जापान लई ओ लड़ाई दा ऐलान करदी है। ओ देवतियां दे लाभ लई अपना पुत्तर अपना खावंद अपना दोस्त दे देंदी है। अपना आप कुर्बान कर देना सुखाला है, पर अपने प्यारे कुर्बान कर देना अत्यंत मुश्किल है। जापानी स्त्री अपनी कुर्बानी दे अमल विच सारी कौम दी वडेरी फतेह लई समुची कौम दी हुंदी है। गल केडी अनोखी है। मैनू एवं लग्या है कि जे जापानी स्त्रियां ने गुरु गोबिंद सिंह नू वेख्या हुंदा, उन्हां उन्हूं समझ लिया हुंदा। बुद्ध मत ने जापान नू पवित्र ते अमन भरपूर बना दिता सी, पर जापानी स्त्री ने अपने आप नू देववारनी बना लिया। मनुखां दा इहो जिहा गुरु कोई नहीं होया जिसने गुरु गोबिंद सिंह वांग नवा जीवन पैदा करन लई अपना प्यारा देव कुर्बान कर दिता होवे। गुरु गोबिंद सिंह दी रूह अपने इस जहूर विच स्पष्ट जापानी है। बुद्ध ते गुरु गोबिंद सिंह दोवें जापानी आदमियां ते इस्त्रियां दे पूज प्रेरक हन। इस तरह जापानी इस्त्री मेरे लिए अकथ रूहानियत दा चिन्ह है, जिदे विच जंग ते अमन जिवें खुद जिंदगी विच इक अपरंपार आपा विरोधी विच मिलदे हन। अपना सारा बुद्ध मत मैं जापानी स्त्रियों कोलों सीखिया। हिराए हरा, युवासा, कावाकामी, वातनाबे, सकुराए ते होर मेरे दोस्तों दियां पत्नियां ते धियां कोलों सीखिया। वो बेशरीर देवियां सन ते हुण मैं उन्होंने सिर्फ जीवन दातियां वांग याद कर सकदा हाँ, जिहड़ियां अपने मोढ़ियां उत्ते चुके सुनहरी घड़ियां विचों आसमाना उपर जिंदगी दे पानी दी झड़ी हेठां ला रही सन। मैं अजे भी अपनियां अखां सामणे पत्नी हिराए नूं वेख रहा हाँ। परम फलसफाना बोधी, उदासीनता दा मुस्कुराउंदा बुत, वो जदों स्वागत करदी मैनूं उहदियां लिट्टां विच जिहड़ियां वो जिवें किसे पागल वेग नूं काबू करन लई मत्थे तों परा हटांदी इक खुशी कंबदी लभदी। सच्ची इहो जिही अणभोल दया भावना मैं कदे नहीं वेखी, अपनी मां विच भी नहीं। हरेक जापानी स्त्री की शख्सियत दे दुआले जिदे नाल भी मेरा वाह पिया एक देव चक्कर आउंदा सी, ते जिथे भी वह खलोती जां बैठी आउंदी उत्थे ही इस रोशनी दियां रिश्मां सुटदी। लगभग संगीत दे कोमल मीह वांग उहदा परछावां उस कमरे विच जिहदे विच उह रहिंदी सी ते जिंदगी दे उहदे राहां उत्ते पैंदा। उहदी खामोशी उस दैवी रहस नाल भरपूर सी, जिहड़ा रहस बर्फानी शहर वांग नीलियां उचाइयां विच मुस्करा रहा सी। अपने ओबी ते किमोनो विच खुश उह जिंदगी दियां छोटियां चीज़ां विचों स्वाद लैंदी सी। ਸ਼ਾਦਾਣੇ ਜਾਂ ਆਲੂ ਬੁਖਾਰੇ ਦੀ ਇੱਕ ਟਹਿਣੀ ਉਹਦੇ ਗੁਲਦਾਨ ਵਿੱਚ ਉਹਦੀ ਸਾਰੀ ਰੂਹ ਨੂੰ ਮਲੀ ਰੱਖਦੀ ਸੀ। ਆਪਣੀਆਂ ਚਟਾਈਆਂ ਵਿੱਚੇ ਘਰ ਦੇ ਲੱਕੜ ਹਾਸ਼ੀਏ ਕਮਰਿਆਂ ਅਤੇ ਕਾਗਜ਼ੀ ਦਰਵਾਜ਼ਿਆਂ ਨੂੰ ਸਾਫ਼ ਕਰਨਾ ਉਹਦੇ ਲਈ ਐਡਾ ਹੌਲਾ ਅਤੇ ਸੁਆਦਲਾ ਕੰਮ ਸੀ ਜਿਵੇਂ ਮਾਹਿਰ ਗਵੱਈਏ ਦੇ ਬਿਨਾਂ ਜਤਨ ਦੇ ਆਪ ਮੁਹਾਰੇ ਗੀਤ ਗਾਉਣਾ। ਗੁਸਲਖਾਨੇ ਦੇ ਬਾਹਰ ਪੱਥਰ ਦਾ ਡੋਲ ਪਾਣੀ ਨਾਲ ਭਰਿਆ ਅਤੇ ਜਾਪਾਨੀ ਮੋਟੇ ਕੱਪੜੇ ਦਾ ਇੱਕ ਜਾਪਾਨੀ ਤੋਲੀਆ ਪਤਲੇ ਸੁਨਹਿਰੀ ਬਾਂਸ ਉੱਤੇ ਲਟਕਦਾ। ਜਾਪਾਨੀ ਸੁਆਣੀ ਇਹਨਾਂ ਸਭਨਾਂ ਨੂੰ ਖੁਸ਼ਨੁਮਾਈ ਨਾਲ ਸਜਰਿਆਂ ਰੱਖਦੀ ਸੀ। ਇਹ ਮੈਨੂੰ ਇੱਕ ਇਕਲਵਾਂਝੇ ਪਹਾੜੀ ਪਾਸੇ ਉੱਤੇ ਮੁਸਾਫਰਾਂ ਦੇ ਸੁੱਖ ਲਈ ਬਲੋਰੀ ਪਾਣੀ ਦੇ ਚਸ਼ਮੇ ਦੀ ਯਾਦ ਕਰਾਉਂਦਾ ਸੀ। ਉਹਦੀ ਘਰ ਰੱਖਣੀ ਉਹ ਸਾਦਾ ਹੁਨਰ ਹੈ ਜਿਹੜਾ ਖੁਦ ਕੁਦਰਤ ਨੂੰ ਸ਼ਿੰਗਾਰਦਾ ਅਤੇ ਬਾਂਸ ਦੇ ਗੁਲਦਾਨ, ਫੁੱਲਾਂ ਦੀ ਇੱਕ ਟਹਿਣੀ, ਥੋੜ੍ਹੇ ਜਿੰਨੇ ਪੱਥਰ ਗੀਟੇ ਅਤੇ ਤਲਾਅ ਦੀ ਇੱਕ ਨਿੱਕ ਮੂਰਤੀ ਵਰਗੀ ਸਾਦਾ ਸਮੱਗਰੀ ਵਿੱਚੋਂ ਇੱਕ ਸ਼ਖਸੀਅਤ ਪੈਦਾ ਕਰ ਲੈਂਦਾ ਹੈ। ਉਹਨਾਂ ਲਈ ਇਹ ਸਾਦਾ ਸਮੱਗਰੀ ਬੇਅਰਥ ਹੈ ਜਿਨ੍ਹਾਂ ਨੂੰ ਉਹਦੇ ਵਾਂਗ ਮਨੁੱਖੀ ਚੰਗਿਆਈ ਨੂੰ ਸੰਪੂਰਨ ਕਰਨ ਦੀ ਦੀਖਿਆ ਨਹੀਂ ਮਿਲੀ। ਰਾਤ ਵੇਲੇ ਉਹ ਦਿਨ ਦੀ ਬੈਠਕ ਵਿੱਚ ਗਰਮ ਤਲਾਈਆਂ ਵਿਛਾ ਕੇ ਪਰਿਵਾਰ ਲਈ ਸੌਣ ਕਮਰਾ ਬਣਾ ਦਿੰਦੀ ਹੈ। ਦਿਨ ਚੜ੍ਹੇ ਇਹਨਾਂ ਤਲਾਈਆਂ ਨੂੰ ਉਹ ਲੱਕੜੀ ਦੇ ਦਰਵਾਜ਼ੇ ਵਿੱਚ ਲੁਕਾ ਦਿੰਦੀ ਹੈ। ਇਹ ਦਰਾਜ਼ ਕਮਰੇ ਦੀ ਚੁੜੱਤਣ ਵਿੱਚ ਇਉਂ ਬਣਾਏ ਹੁੰਦੇ ਹਨ ਕਿ ਇਹਨਾਂ ਦੇ ਦਰ ਬੰਦ ਕੀਤਿਆਂ ਇਹ ਕਮਰੇ ਦੀ ਕੰਧ ਬਣ ਜਾਂਦੇ ਹਨ। ਰਾਤ ਇਸ ਤਰ੍ਹਾਂ ਇਹਦੀ ਗੁਜ਼ਰਦੀ ਹੈ ਜਿਉਂ ਕਿਸੇ ਰਾਹ ਵਿਚਲੀ ਸਰਾਂ ਅੰਦਰ। ਰਾਤ ਦੇ ਆਰਾਮ ਲਈ ਕੋਈ ਸਾਮਾਨ ਕਮਰੇ ਵਿੱਚ ਪੱਕਾ ਨਹੀਂ ਤਰਿਆ ਹੁੰਦਾ। ਇੱਕ ਛੋਟਾ ਮੇਜ਼ ਵਿੱਚ ਰੱਖ ਕੇ ਉਹੀ ਕਮਰਾ ਖਾਣ ਕਮਰਾ ਬਣਾ ਦਿੱਤਾ ਜਾਂਦਾ ਹੈ ਅਤੇ ਉੱਪਰਲੀ ਪਹਿਲੀ ਛੱਤ ਉੱਤੇ ਇੱਕ ਹੋਰ ਕਮਰਾ ਹੈ ਜਿਹੜਾ ਪੜ੍ਹਨ ਲਈ ਜਾਂ ਖਾਮੋਸ਼ੀ ਲਈ ਜਾਂ ਪਿਆਰ ਲਈ ਜਾਂ ਖੁਸ਼ੀ ਲਈ ਜਾਂ ਪੂਜਾ ਲਈ ਜਾਂ ਇਕਾਂਤ ਵਿੱਚ ਵਰਤਿਆ ਜਾ ਸਕਦਾ ਹੈ। ਛੋਟੇ ਪਰਿਵਾਰ ਲਈ ਇੱਕ ਕਮਰਾ ਹੇਠਾਂ ਅਤੇ ਇੱਕ ਉੱਤੇ। ਰਸੋਈ ਅਤੇ ਗੁਸਲਖਾਨੇ ਨਾਲ ਰੋਜ਼ਾਨਾ ਜ਼ਿੰਦਗੀ ਦੀਆਂ ਸਾਰੀਆਂ ਗੈਰ ਜ਼ਰੂਰੀ ਲੋੜਾਂ ਲਈ ਕਾਫ਼ੀ ਹੁੰਦੇ ਹਨ। ਤਿਆਗ ਅਤੇ ਇਹਨਾਂ ਦੀ ਪਵਿੱਤਰ ਸਾਦਗੀ ਇਸ ਤਰ੍ਹਾਂ ਘਰਾਂ ਦੀ ਸ਼ਿਲਪਕਾਰੀ ਵਿੱਚੋਂ, ਥਾਂ ਦੀ ਦੈਵੀ ਸਫਾਈ ਵਿੱਚੋਂ ਹੀ ਪਈ ਦਿਸਦੀ ਹੈ। ਕਿਉਂਕਿ ਜੇ ਭੁਚਾਲ ਉਸ ਧਰਤੀ ਦਾ ਇੱਕ ਖਾਸਾ ਨਾਂ ਵੀ ਆਉਂਦਾ, ਜਾਪਾਨੀ ਸੁਹਾਣੀ ਬੁੱਧ ਤੋਂ ਇੰਨੀ ਡੂੰਘੀ ਪ੍ਰੇਰੀ ਹੋਈ ਹੈ ਕਿ ਜ਼ਿੰਦਗੀ ਦੀਆਂ ਸਸਤੀਆਂ ਖੁਸ਼ੀਆਂ ਉਹਦਾ ਮਨ ਮੋਹ ਕੇ ਵਕਤੀ ਜਜ਼ਬੇ ਅਤੇ ਰੰਗ ਵਾਲੀਆਂ ਚੀਜ਼ਾਂ ਵਿੱਚ, ਉਹਨਾਂ ਚਿਰ ਉਹਦੀ ਸਦੀਵੀ ਦਿਲਚਸਪੀ ਨਹੀਂ ਪੈਦਾ ਕਰ ਸਕਦੀਆਂ ਜਿੰਨਾ ਚਿਰ ਉਹ ਆਪ ਆਪਣੀ ਬੋਧੀ ਆਤਮਾ ਦੇ ਦਰਦ ਭਰੇ ਵੇਗ ਨਾਲ ਉਹਨਾਂ ਨੂੰ ਸਜਾ ਨਹੀਂ ਲੈਂਦੀ, ਚੰਗਿਆਂ ਨਹੀਂ ਬਣਾ ਲੈਂਦੀ। ਉਹ ਨਿਰਵਾਨ ਹੈ। ਉਹਨੂੰ ਵੇਖਣ ਬਾਅਦ ਮੈਂ ਹੁਣ ਉਚੇਰੀਆਂ ਆਤਮ ਦੁਨੀਆ ਲਈ ਰੁਚਿਤ ਹੋਇਆ ਮਹਿਸੂਸ ਕਰਦਾ ਹਾਂ। ਉੱਥੇ ਕੋਈ ਇਹੋ ਜਿਹੇ ਮਿੱਠਾ ਬਣਾਉਣ ਅਤੇ ਆਰਾਮ ਦੇਣ ਵਾਲੇ ਪਿਆਰ ਚਾਨਣ ਦੀ ਲਿਸ਼ਕ ਹੇਠਾਂ ਜੀਉ ਸਕਦਾ ਹੈ ਅਤੇ ਉਹਦੀਆਂ ਖੂਬਸੂਰਤ ਦਾਤਾਂ ਲਈ ਉਹਨੂੰ ਕਿਸੇ ਕਿਸਮ ਦੀ ਮਜਬੂਰੀ ਵੀ ਨਹੀਂ ਸਹਿੜਨੀ ਪੈਂਦੀ। ਉਹ ਮੇਰੇ ਧੁਰ ਅੰਦਰਲੇ ਆਪੇ ਵਾਂਗ ਮੇਰੀ ਨਹੀਂ ਹੋ ਸਕਦੀ, ਕਿਉਂਕਿ ਉਹਦੇ ਵਿੱਚ ਉਹ ਆਤਮਾ ਨਹੀਂ ਜਿਹੜੀ ਜੋੜ ਕੇ ਰੱਖਦੀ ਹੈ। ਇੱਕ ਘੜੀ ਦਾ ਡੂੰਘਾ ਸੰਜੋਗ ਅਤੇ ਫਿਰ ਇੱਕ ਸੁਤੰਤਰ ਸ਼ਖਸੀਅਤ। ਮੈਂ ਉਸ ਆਨੰਦ ਨੂੰ ਮਾਣਨ ਲਈ ਅਮੀਰ ਬਣ ਜਾਂਦਾ ਹਾਂ। ਪ੍ਰੀਤਮ ਕੋਲੋਂ ਜੁਦਾਈ ਦੀਆਂ ਘੜੀਆਂ ਵੀ ਸੰਜੋਗ ਦੀ ਅਮੀਰੀ ਨਾਲ ਭਰਪੂਰ। ਬੁੱਧ ਦੇ ਤਿਆਗ ਦਾ ਅਤੇ ਜਾਪਾਨੀ ਇਸਤਰੀ ਦੀ ਮੁਹੱਬਤ ਦਾ ਇਹ ਅਰਥ ਹੈ। ਪੋਸ ਦਾ ਫੁੱਲ, ਸ਼ਾਦਾਣੇ ਦਾ ਗੁੰਚਾ ਸਦੀਵੀ ਦੋਸਤੀਆਂ ਨਹੀਂ ਪਾ ਸਕਦੇ। ਜਾਪਾਨ ਵਿੱਚ ਐਂ ਮਹਿਸੂਸ ਹੁੰਦਾ ਹੈ ਕਿ ਦੋਸਤੀ ਫਰਜ਼ੀ ਗੱਲ ਹੈ ਅਤੇ ਫਿਰ ਵੀ ਜ਼ਿੰਦਗੀ ਦੁਖਦਾਈ ਤਰ੍ਹਾਂ ਨਾਚੀਜ਼ਤਾ ਨੂੰ ਜਫਾ ਮਾਰ ਰੱਖਦੀ ਹੈ। ਜਜ਼ਬਾ ਹੀ ਸਦੀਵੀ ਹੈ ਅਤੇ ਇਸੇ ਜਜ਼ਬੇ ਨੂੰ ਜ਼ਿੰਦਗੀ ਦੀਆਂ ਸਾਰੀਆਂ ਸੰਖੇਪ ਘੜੀਆਂ ਨਾਲ ਅਵਸ਼ ਭਰਨਾ ਚਾਹੀਦਾ ਹੈ। ਇਹਦੀਆਂ ਸ਼ਕਲਾਂ ਮੌਤ ਵੱਲ ਮਾਰਚ ਕਰਦੇ ਸਿਪਾਹੀਆਂ ਦੇ ਪਰਛਾਵੇਂ ਹਨ ਅਤੇ ਸਭ ਪਾਸੀ ਹਨੇਰੇ ਵਿੱਚ ਜਾਪਾਨੀ ਇਸਤਰੀ ਉਹ ਜਗਦਾ ਦੀਪਕ ਹੈ ਜਿਹੜਾ ਹੁਸਨ ਅਤੇ ਪਿਆਰ ਦੇ ਮੰਦਰ ਵੱਲ ਜਾਂਦੇ ਮਾਰਗ ਨੂੰ ਰੋਸ਼ਨ ਕਰਦਾ ਹੈ। ਪਰ ਇਹਦੇ ਅੰਦਰ ਜਾਣ ਲਈ ਉਹ ਪਰਵਾਨ ਹੁੰਦੇ ਹਨ ਜਿਨ੍ਹਾਂ ਨੇ ਬੁੱਧ ਦੇ ਮਹਾਨ ਤਿਆਗ ਅਤੇ ਨਿਰਵਾਣ ਦੇ ਗੁੱਝੇ ਸਿਧਾਂਤ ਦਾ ਭੇਦ ਪਾ ਲਿਆ ਹੋਵੇ ਅਤੇ ਉਸ ਜੀਵਨ ਦਾ ਜਿਹੜਾ ਮਨੁੱਖੀ ਬੱਚੇ ਵਿੱਚ ਮੁਸਕਰਾਉਂਦਾ ਅਤੇ ਆਪਣੇ ਆਪ ਨੂੰ ਫੜਨ ਲਈ ਆਪਣੀਆਂ ਬਾਹਾਂ ਸਦਾ ਹਰੇ ਦਿਆਰ ਦੀਆਂ ਸ਼ਾਖਾਂ ਵਿੱਚ ਖਿਲਾਰਦਾ ਹੈ। ਅਗਲਾ ਹੈ ਇੱਕ ਅਸਥਿਰ ਪਿਆਰ ਮਾਮਲਾ। ਜਿਸ ਕਿਸੇ ਚੀਜ਼ ਨੂੰ ਮੈਂ ਪਿਆਰ ਕਰਦਾ ਹਾਂ ਉਸਨੂੰ ਘੁੱਟ ਕੇ ਫੜੀ ਰੱਖਣ ਲਈ ਮੈਂ ਬਹੁਤ ਹੀ ਕਮਜ਼ੋਰ ਹੁੰਦਾ ਹੋਇਆ ਆਪਣੀ ਸਾਰੀ ਉਮਰ ਮੈਂ ਪਿਆਰੇ ਜਾਣ ਨੂੰ ਉਡੀਕਦਾ ਰਿਹਾ ਹਾਂ। ਪਿਆਰ ਇੱਕ ਦਾਤ ਹੈ ਜਿਹੜੀ ਮਿਹਰਬਾਨ ਸ਼ਖਸ ਮੈਨੂੰ ਦਿੰਦੇ ਹਨ। ਇਸ ਲਈ ਨਹੀਂ ਕਿ ਮੈਂ ਉਹਦਾ ਹੱਕਦਾਰ ਹੁੰਦਾ ਹਾਂ, ਇਸ ਲਈ ਕਿ ਰੱਬ ਉਹਨਾਂ ਨੂੰ ਪ੍ਰੇਰਦਾ ਹੈ। ਕੋਈ ਵੀ ਮੈਨੂੰ ਬਹੁਤਾ ਚਿਰ ਪਿਆਰ ਨਹੀਂ ਕਰਦਾ, ਕਿਉਂਕਿ ਜੋ ਜੇ ਪਿਆਰ ਦੀ ਮੈਨੂੰ ਲੋੜ ਹੈ ਉਹ ਜਿਹਾ ਪਿਆਰ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦਾ। ਉਹਨਾਂ ਨੂੰ ਵੀ ਇੱਕ ਪ੍ਰੇਰਨਾ ਵਾਂਗ ਆਉਂਦਾ ਹੈ ਅਤੇ ਪ੍ਰੇਰੀਆਂ ਹੋਈਆਂ ਘੜੀਆਂ ਦੀ ਦਾਤ ਵਾਂਗ ਮੈਨੂੰ ਉਹ ਦੇ ਦਿੰਦੇ ਹਨ ਅਤੇ ਉਸ ਦਾ ਮੇਰੇ ਵੱਲੋਂ ਸਵਾਗਤ ਵੀ ਉਸੇ ਤਰ੍ਹਾਂ ਦੀ ਪ੍ਰੇਰਨਾ ਹੇਠਾਂ ਸਿਰਫ ਵਿਰਲੀਆਂ ਘੜੀਆਂ ਵਿੱਚ ਹੀ ਹੋ ਸਕਦਾ ਹੈ। ਪਵਿੱਤਰ ਵੇਗ ਇੱਕ ਖੂਬੀ ਹੈ ਜੋ ਮੇਰੇ ਵਰਗੇ ਕਿਸੇ ਨੂੰ ਕੁਝ ਇੱਕ ਉੱਡਦੇ ਪਲਾਂ ਲਈ ਵੀ ਸਹਾਰਾ ਦੇ ਸਕੇ। ਮੈਂ ਇੱਕ ਛੋਟੀ ਜਿਹੀ ਚੀਜ਼ ਹਾਂ, ਇੱਕ ਫੁੱਲ ਦੀ ਆਤਮਾ ਰੱਖਦਾ ਹਾਂ, ਆਦਮੀ ਦੀ ਨਹੀਂ ਜਿਹਦੇ ਉੱਤੇ ਭਿਆਨਕ ਮੁਰਦਾ ਜਿਸਮ ਅਖਲਾਕੀ ਜ਼ਿੰਮੇਵਾਰੀਆਂ ਦਾ ਭਾਰ ਹੋਵੇ। ਜੇ ਕਦੇ ਤੁਸਾਂ ਰੰਗਤ ਦੀ ਪੂਰੀ ਅਮੀਰੀ ਵਿੱਚ ਆਏ ਗੁਲਾਬ ਨੂੰ ਪਿਆਰ ਕੀਤਾ ਹੈ, ਫਿਰ ਤੁਹਾਨੂੰ ਪਤਾ ਹੈ ਕਿਉਂ ਕਦੇ ਕਦੇ ਮੇਰੇ ਦੋਸਤ ਮੈਨੂੰ ਚਾਹੁਣ ਲੱਗ ਪੈਂਦੇ ਅਤੇ ਕਿਉਂ ਉਹ ਚਾਹ ਉੱਡ ਜਾਂਦੀ ਹੈ। ਕਿਉਂਕਿ ਮੈਂ ਮੁਹੱਬਤ ਦਾ ਇੱਕ ਛਿਣੀ ਜੋਬਨ ਹਾਂ। ਮੈਂ ਹਮੇਸ਼ਾ ਇਹ ਖਿਆਲ ਕੀਤਾ ਕਿ ਪਰਿਚੇ ਗੈਰ ਜ਼ਰੂਰੀ ਹਨ। ਅਸੀਂ ਰਾਖ ਕੰਡੇ ਖਿੜੇ ਫੁੱਲਾਂ ਨੂੰ ਜਾਣਦੇ ਹਾਂ, ਭਾਵੇਂ ਉਹਨਾਂ ਦੇ ਨਾਂ ਅਸੀਂ ਨਹੀਂ ਵੀ ਜਾਣਦੇ। ਕਿਉਂ ਨਾ ਉਸੇ ਆਪ ਮੁਹਾਰੇ ਢੰਗ ਨਾਲ ਅਸੀਂ ਲੋਕਾਂ ਨੂੰ ਮਿਲੀਏ, ਇੱਕ ਦੂਜੇ ਦੇ ਰਾਹੋਂ ਲੰਘਦੇ ਜਿਵੇਂ ਰਾਹ ਰਾਹਾਂ ਨੂੰ ਮਿਲਦੇ ਅਤੇ ਵਿਛੜ ਜਾਂਦੇ ਹਨ। ਇਹੋ ਜਿਹੀਆਂ ਦੋਸਤੀਆਂ ਵਿੱਚ ਸੋਹਣੀ ਤਰਲਤਾ ਹੁੰਦੀ ਹੈ। ਇਸੇ ਹੀ ਤਰ੍ਹਾਂ ਇੱਕ ਵਾਰੀ ਮੈਂ ਇੱਕ ਜਾਪਾਨੀ ਕੁੜੀ ਨੂੰ ਮਿਲਿਆ, ਫਿਰ ਵੀ ਕਈ ਵਾਰੀ ਮੈਂ ਉਹਨੂੰ ਮਿਲਿਆ, ਪਰ ਇੱਕ ਵਾਰੀ ਬਹਾਰ ਦੀ ਰੁੱਤੇ ਓਯਨੋ ਪਾਰਕ ਦੇ ਸ਼ਾਦਾਣਿਆਂ ਹੇਠਾਂ ਇੱਕ ਮੂਰਖਾਂ ਵਾਂਗ ਮੈਂ ਉਹਦਾ ਆਸ਼ਕ ਹੋ ਗਿਆ। ਮੇਰਾ ਜੀ ਕੀਤਾ ਕਿ ਪੰਗਰ ਕੇ ਉਹਦੇ ਵਿੱਚ ਰਚ ਜਾਵਾਂ ਅਤੇ ਉਹਦੇ ਵਿੱਚ ਆਪਣਾ ਆਪ ਗਵਾ ਦੇਵਾਂ। ਸ਼ਾਦਾਣੇ ਬ੍ਰਿਛ ਹੇਠਾਂ ਉਹ ਖੜੋਤੀ ਸੀ ਜਦੋਂ ਓਯਨੋ ਪਾਰਕ ਵਿੱਚ ਪੂਰਬ ਵੱਲੋਂ ਸੂਰਜ ਉੱਚਾ ਹੋਇਆ ਅਤੇ ਉਸਨੇ ਸਾਰੀ ਬਹਾਰ ਅਵਰਣਕ ਢੰਗ ਨਾਲ ਮੇਰੇ ਉੱਤੇ ਮੁਸਕਰਾ ਦਿੱਤੀ। ਉਸ ਘੜੀ ਤੋਂ ਪਹਿਲਾਂ ਮੈਂ ਕਦੇ ਉਹਨੂੰ ਏਡੀ ਮਸਤਾਵੀ ਅਤੇ ਜਾਦੂ ਭਰੀ ਨਹੀਂ ਸੀ ਵੇਖਿਆ। ਮੇਰੇ ਲਈ ਆਪਣੀ ਸਖਾਵਤ ਕਰਕੇ ਉਸਨੇ ਮੇਰੀਆਂ ਪੋਸਤ ਫੁੱਲ ਵਰਗੀਆਂ ਲਾਲ ਅੱਖਾਂ ਥਾਈਂ ਉਹਦੇ ਵੱਲ ਵੇਖਦੇ ਜਾਣ ਦਾ ਮੇਰਾ ਪਾਗਲਪਨ ਮੁਆਫ਼ ਕਰ ਦਿੱਤਾ। ਮੈਂ ਬਹੁਤਾ ਹੀ ਖੁੱਲ੍ਹ ਗਿਆ, ਲਗਭਗ ਗੁਸਤਾਖ, ਪਰ ਮੈਂ ਉਹਦੇ ਉੱਤੇ ਏਡਾ ਹੀ ਨਿਰਭਰ ਹੋ ਗਿਆ ਸਾਂ ਅਤੇ ਫਿਰ ਮੈਂ ਆਪਣਾ ਸਿਰ ਉਹਦੀ ਛਾਤੀ ਨਾਲ ਲਾ ਦਿੱਤਾ। ਜਿਵੇਂ ਉਹ ਖਲੋਤੀ ਸੀ ਚਾਹੁੰਦਾ ਸਾਂ ਉਹ ਮੈਨੂੰ ਜਫੀ ਪਾ ਲਵੇ। ਜਦੋਂ ਉਸ ਮੇਰੇ ਖੁੱਲ੍ਹੇ ਵਾਲਾਂ ਨੂੰ ਛੋਇਆ ਮੈਂ ਮੌਤ ਵਰਗੀ ਖੁਸ਼ੀ ਵਿੱਚ ਸੁੱਤਾ ਮਹਿਸੂਸ ਕੀਤਾ। ਮੈਨੂੰ ਜਾਪਿਆ ਮੈਂ ਸ਼ਾਦਾਣੇ ਦੀ ਟਾਹਣੀ ਸਾਂ ਅਤੇ ਉਸਨੇ ਮੇਰਾ ਹੱਥ ਫੜਿਆ। ਜਦੋਂ ਮੈਨੂੰ ਉਸ ਸਵਾਦਲੇ ਝੱਲ ਵਿੱਚੋਂ ਹੋਸ਼ ਆਈ ਮੈਂ ਵੇਖਿਆ ਕਿ ਉਸ ਮੇਰਾ ਸਿਰ ਸ਼ਾਦਾਣੇ ਦੇ ਬ੍ਰਿਛ ਦੇ ਤਣੇ ਨਾਲ ਟਿਕਾ ਦਿੱਤਾ ਸੀ ਅਤੇ ਸ਼ਾਦਾਣੇ ਦੀਆਂ ਨੀਮ ਝੱਲੀਆਂ ਪੰਖੜੀਆਂ ਮੇਰੇ ਉੱਤੇ ਵੱਜ ਰਹੀਆਂ ਸਨ ਅਤੇ ਲੰਘਦੀ ਜਾਂਦੀ ਉਹ ਮੇਰੇ ਉੱਤੇ ਮੁਸਕਰਾਈ ਅਤੇ ਉਸ ਆਖਿਆ, ਇਹੋ ਜਿਹੇ ਵੇਖ ਕੋਈ ਇਸਤਰੀ ਠੰਡਿਆ ਨਹੀਂ ਸਕਦੀ, ਇਸੇ ਲਈ ਮੈਂ ਤੈਨੂੰ ਆਪਣੇ ਨਾਲੋਂ ਕਿਤੇ ਸੋਹਣੇ ਵਿਅਕਤੀ ਦੇ ਹਵਾਲੇ ਕਰ ਦਿੱਤਾ ਹੈ। ਮੈਂ ਉੱਠ ਖਲੋਤਾ ਅਤੇ ਇਸ ਆਪਣੇ ਪੁਰਾਣੇ ਮਿੱਤਰ ਦੇ ਨਾਲ ਆਪਣੇ ਘਰ ਆਇਆ। ਅਜੇ ਵੀ ਮੇਰੇ ਸਥਿਲ ਅੰਗਾਂ ਵਿੱਚ ਇਹ ਖਿਆਲ ਕਰਨ ਦੀ ਲਮਕਦੀ ਖਾਹਿਸ਼ ਐਸੀ ਕਿ ਸਾਰੀ ਦੁਨੀਆ ਵਿੱਚ ਉਹ ਸਭ ਤੋਂ ਹੁਸੀਨ ਜਿੰਦੜੀ ਸੀ ਅਤੇ ਇੱਕ ਗੱਲ ਯਕੀਨੀ ਸੀ ਕਿ ਉਹਨੂੰ ਕੋਈ ਮੇਰੇ ਨਾਲੋਂ ਵੱਧ ਪਿਆਰ ਨਹੀਂ ਸੀ ਕਰ ਸਕਦਾ ਅਤੇ ਆਪਣੇ ਮਨ ਵਿੱਚ ਇਸ ਖਿਆਲ ਨਾਲ ਮੈਂ ਕਈ ਦਿਨ ਉਤੇਜਿਤ ਅਤੇ ਖੁਸ਼ ਰਿਹਾ, ਨਾ ਜਾਣਦਿਆਂ ਕਿ ਜੇ ਉਹ ਵੀ ਬਦਲੇ ਵਿੱਚ ਮੈਨੂੰ ਪਿਆਰ ਕਰਨ ਲੱਗ ਪਵੇ ਤਾਂ ਉਹਦੇ ਅਰਥ ਕੀ ਹੋਣਗੇ। ਉਹ ਸਿਆਣੀ ਸੀ, ਮੈਂ ਮੂਰਖ ਸਾਂ, ਇਸ ਲਈ ਉਹ ਮੇਰੇ ਅੰਦਰ ਅੱਗ ਬਾਲਦੀ ਰਹੀ। ਮਤੇ ਮੈਂ ਮਰ ਜਾਵਾਂ ਅਤੇ ਮੈਂ ਉਹਦੇ ਕੋਲੋਂ ਆਪਣੀ ਆਤਮਾ ਲਈ ਖੁਰਾਕ ਲੈ ਰਿਹਾ ਸਾਂ। ਹੁਣ ਚੰਨ ਦਾ ਧਿਆਨ ਕਰਦਾ, ਫਿਰ ਤਾਰਿਆਂ ਦਾ ਅਤੇ ਉਹਦੀ ਖੂਬਸੂਰਤੀ ਦੀਆਂ ਨਿਸ਼ਾਨੀਆਂ, ਮੈਂ ਸਾਰੀਆਂ ਸੋਹਣੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਸਾਂ। ਮੈਂ ਸਾਰੀ ਇਸਤਰੀ ਜਾਤੀ ਨੂੰ ਪਿਆਰ ਕਰਨ ਲੱਗ ਪਿਆ, ਸਭ ਇਸਤਰੀਆਂ ਮੈਨੂੰ ਉਹਦੇ ਵਰਗੀਆਂ ਦਿਸਣ ਲੱਗ ਪਈਆਂ। ਜਾਪਾਨ, ਸਾਰਾ ਮੁਲਕ ਇੱਕ ਖਾਸ ਗਲੇ ਮੇਰਾ ਬਣ ਗਿਆ ਜਿਹੜਾ ਸਿਰਫ ਉਹਦੀ ਪੂਜਾ ਵਿੱਚ ਮੈਨੂੰ ਪਿਆਰਾ ਸੀ। ਇਹ ਮੇਰੀ ਪਿਆਰ ਕਹਾਣੀ ਰਹੀ, ਸਾਰੀ ਉਮਰ ਬਾਰ ਬਾਰ ਦੁਹਰਾਈ ਜਾਂਦੀ ਰਹੀ ਹੈ। ਕੋਈ ਨਿਗਰ ਚੀਜ਼ ਕਦੇ ਮੇਰੇ ਹੱਥ ਆਈ ਨਹੀਂ। ਹੁਣ ਮੈਂ ਇੱਕ ਇਸਤਰੀ ਨੂੰ ਪਿਆਰ ਕਰ ਰਿਹਾ ਸਾਂ, ਫਿਰ ਇੱਕ ਫੁੱਲ ਨੂੰ ਅਤੇ ਫਿਰ ਇੱਕ ਪੱਥਰ ਨੂੰ ਓਡੀ ਤੀਬਰਤਾ ਨਾਲ। ਖੂਬਸੂਰਤੀ ਦੇ ਤਰੰਗਵੇ ਲਿਸ਼ਕਾਰੇ ਮੈਨੂੰ ਇੱਕ ਆਦਮੀ ਬਣਾਉਂਦੇ ਹਨ ਅਤੇ ਮੁਹੱਬਤ ਦਾ ਚਮਤਕਾਰ ਮੈਨੂੰ ਮੇਰੇ ਆਪੇ ਤੋਂ ਵੀ ਪਰੇ ਅਰਮਾਉਂਦਾ ਹੈ ਅਤੇ ਮੈਨੂੰ ਅਨੁਭਵ ਹੁੰਦਾ ਹੈ ਕਿ ਇਹਨਾਂ ਅਹਿਸਾਸਾਂ ਬਾਹਰਾ ਜੀਵਨ ਕੁਫਰ ਹੈ। ਛੋਟੀ ਜ਼ਿੰਦਗੀ ਫਿਰ ਸੁੰਗੜਦੀ ਅਤੇ ਆਪਣਾ ਕੋਇਆ ਬਣਾ ਲੈਂਦੀ ਹੈ। ਕੋਇਆ ਯਾਨੀ ਰੇਸ਼ਮੀ ਕੀੜੇ ਦਾ ਰੱਖਣਾ, ਕੋਇਆ ਦਾ ਫਿਰ ਫਟਣਾ ਪਰ ਜ਼ਰੂਰੀ ਹੈ, ਅਤੇ ਛੋਟਾ ਕੀੜਾ ਕੂਲੇ ਚਿੱਟੇ ਖੰਭਾਂ ਵਾਲੀ ਤਿਤਲੀ ਬਣਦਾ ਹੈ, ਉੱਡਦਾ ਅਤੇ ਪਰੇ ਬਲ ਦੀ ਰੋਸ਼ਨੀ ਵਿੱਚ ਜਾ ਮਰਦਾ ਹੈ। ਸੱਚਾਈ ਦਾ ਮਾਰਗ ਇਹੋ ਜਿਹਾ ਹੈ। ਸ਼ਮਸ ਤਬਰੇਜ਼ ਨੇ ਇਸ ਸੱਚਾਈ ਬਾਰੇ ਖੂਬ ਗਾਵਿਆ ਹੈ। ਆਸਮਾਨ ਅਤੇ ਮਹਾਦੀਪ ਮੈਨੂੰ ਸਮਝ ਨਾ ਸਕੇ, ਮੈਂ ਪੁਲਾੜ ਲਈ ਬਹੁਤ ਬਹੁਤਾ ਸਾਂ, ਬਹੁਤ ਬਹੁਤਾ ਸਾਂ। ਸਦੀਆਂ ਮੈਨੂੰ ਫੜ ਕੇ ਨਾ ਰੱਖ ਸਕੀਆਂ, ਸਮੇਂ ਲਈ ਮੈਂ ਬਹੁਤ ਬਹੁਤਾ ਸਾਂ, ਬਹੁਤ ਬਹੁਤਾ ਸਾਂ। ਮੇਰੀ ਜ਼ਿੰਦਗੀ ਹਮੇਸ਼ਾ ਇੱਕ ਅਸਥਿਰ ਪਿਆਰ ਮਾਮਲਾ ਰਹੀ ਹੈ, ਪਰ ਇਹੋ ਜਿਹਾ ਮਾਮਲਾ ਜਿਸਨੇ ਮੈਨੂੰ ਆਗਿਆਕਾਰੀ ਦੀ ਸਿੱਖਿਆ ਦਿੱਤੀ ਹੈ। ਆਪਣਾ ਆਪ ਹੋਣ ਵਿੱਚ ਕੋਈ ਲਾਭ ਨਹੀਂ, ਮੈਥੋਂ ਬਾਹਰਲੀ ਦੁਨੀਆ ਕੁਦਰਤੀ ਹੈ, ਮੇਰੇ ਵਿੱਚ ਉਹ ਦਿਲਚਸਪੀ ਨਹੀਂ ਰੱਖ ਸਕਦੀ ਜਿਹੜੀ ਮੈਂ ਆਪਣੇ ਰਵਾਂ ਵਿੱਚ ਰੱਖਦਾ। ਉਦੋਂ ਖਾਸ ਕਰ ਜਦੋਂ ਸਵਰਗਾਂ ਦੀ ਜਵਾਨੀ ਇੱਕ ਬਾਗ ਵਿੱਚੋਂ ਬਹਾਰ ਦੇ ਚਲੇ ਜਾਣ ਵਾਂਗ ਤੁਰ ਗਈ ਹੋਵੇ, ਪਰ ਸੰਪੂਰਨ ਹੋਏ ਮਨ ਲਈ ਸੋਗੀ ਖਜ਼ਾਂ ਵਿੱਚ ਵੀ ਡੂੰਘੀ ਰੂਹਾਨੀਅਤ ਹੁੰਦੀ ਹੈ, ਗਲ ਸੜ ਜਾਣ ਵਿੱਚ ਵੀ ਆਪਣੀ ਸ਼ਾਨ ਹੁੰਦੀ ਹੈ, ਜਿਵੇਂ ਵੱਧ ਚੜ ਜਾਣ ਵਿੱਚ। ਇਸ ਤਰ੍ਹਾਂ ਅਮਲੀ ਨੁਕਤੇ ਤੋਂ ਮੇਰੀ ਮੁਹੱਬਤ ਹੁਣ ਇੱਕ ਖਿਆਲ ਬਣ ਗਈ ਹੈ, ਜਿਹੜਾ ਮੈਨੂੰ ਮੇਰੀਆਂ ਹੱਡੀਆਂ ਤੱਕ ਪੁਰਾਣੀ ਜਵਾਨੀ ਭਰੀ ਤਰੰਗ ਨਾਲ ਥਰਥਰਾ ਦਿੰਦਾ ਹੈ। ਪਿਛਲੇ ਦਿਨ ਦੀ ਗੱਲ ਹੈ ਕਿ ਦੋਸਤਾਂ ਨਾਲ ਖੜੋਤਾ ਮੈਂ ਕਈ ਸੋਹਣੀਆਂ ਚੀਜ਼ਾਂ ਅਤੇ ਸੋਹਣੇ ਸ਼ਖਸ ਆਪਣੇ ਸਾਹਮਣੇ ਉਲੰਘਦੇ ਵੇਖੇ, ਮੇਰੀ ਅੱਖਾਂ ਲਾਲ ਹੋ ਗਈਆਂ, ਮੇਰੀ ਸਾਰੀ ਹੋਂਦ ਖੁਸ਼ੀ ਨਾਲ ਚੁਣ ਚੁਣ ਆ ਪਈ, ਅਤੇ ਉਹਨਾਂ ਆਖਿਆ, ਏਡੇ ਮਨਮੋਹਣੇ ਕੱਪੜਿਆਂ ਵਿੱਚ ਸੋਹਣੀਆਂ ਇਸਤਰੀਆਂ ਦੀ ਟੋਲੀ ਤੇਰੇ ਕੋਲੋਂ ਲੰਘਦੀ ਨੇ, ਤੈਨੂੰ ਇਸ ਤਰ੍ਹਾਂ ਪ੍ਰੇਰਿਆ ਹੈ? ਨਹੀਂ, ਮੈਂ ਆਖਿਆ, ਮੇਰੇ ਅਹਿਸਾਸਾਂ ਦੇ ਭੜਕਵੇਂ ਢੇਰ ਉੱਤੇ ਕੁਝ ਚੰਗਿਆੜੇ ਆ ਡਿੱਗੇ ਹਨ, ਅਤੇ ਮੈਂ ਮੱਚ ਉੱਠਿਆ। ਕੌਣ ਜਾਣਦਾ ਹੈ ਕਿ ਖੂਬਸੂਰਤ ਕੀ ਸੀ, ਇਸਤਰੀਆਂ ਜਾਂ ਕੱਪੜੇ ਜਿਹੜੇ ਉਹਨਾਂ ਪਾਏ ਹੋਏ ਸਨ, ਜਾਂ ਆਤਮਾ ਦੀਆਂ ਵੇਖੀਆਂ ਹੋਈਆਂ ਥਾਵਾਂ। ਅੱਗੋਂ ਇੱਕਾਇੱਕ ਕਿਸੇ ਲੰਘਦੀ ਸ਼ਾਨ ਨੇ ਮੇਰੇ ਆਪਣੇ ਨਿਰੋਲ ਸੋਗ ਦੇ ਵਹਿੰਦੇ ਰੋਣ ਨੂੰ ਪ੍ਰਭਾਵਿਤ ਕਰ ਦਿੱਤਾ ਸੀ। ਭਾਵੇਂ ਕਈ ਸਾਲ ਬੀਤ ਗਏ ਹਨ ਅਤੇ ਮੇਰੇ ਵਾਲ ਚਿੱਟੇ ਹੋਣ ਲੱਗ ਪਏ ਹਨ, ਅਨੋਖਾ ਹੀ ਭਾਵੇਂ ਜਾਪੇਗਾ, ਮੈਂ ਅਜੇ ਵੀ ਆਪਣੀ ਜਵਾਨੀ ਦੇ ਜੋਸ਼ੀਲੇ ਰੂਹਾਂ ਵਿੱਚ ਹਾਂ, ਮੈਂ ਅਜੇ ਵੀ ਅਨੇਕਾਂ ਚੀਜ਼ਾਂ ਦਾ ਆਸ਼ਕ ਹੋ ਜਾਂਦਾ ਹਾਂ। ਹੁਣ ਇੱਕ ਫਿਰ ਦੂਜੀ, ਸੋਹਣੀਆਂ ਇਸਤਰੀਆਂ, ਅੰਜੀਲ ਵਰਗੀਆਂ ਮਹਾਨ ਕਿਤਾਬਾਂ, ਮੈਰੀ ਮੈਗਡਲੀਨ ਵਰਗੀਆਂ ਨਿਸ਼ਚਾ ਬਦਲੀਆਂ, ਮਿੱਠੇ ਸ਼ਾਇਰ ਅਤੇ ਸੋਹਣੇ ਚਿੱਤਰਕਾਰ, ਹੁਣ ਰਾਜਪੂਤਾਨੇ ਦੀ ਫਿਰਤੂ ਗਵੱਈਆ ਕੁੜੀ ਮੈਨੂੰ ਪਰਮਾਉਂਦੀ ਹੈ, ਫਿਰ ਇੱਕ ਆਮ ਨੱਚਣੀ ਸਟੇਜ ਉੱਤੇ ਚਿੱਟੇ ਕੱਪੜੇ ਪਹਿਨੀ, ਅੱਖਾਂ ਭਖਦੀਆਂ, ਉਹਦੇ ਮੱਥੇ ਦੀ ਨੀਲੀ ਨਾੜੀ ਆਪਣੇ ਗੀਤ ਦੀ ਪਵਿੱਤਰ ਖੁਸ਼ੀ ਵਿੱਚ ਉਭਰੀ, ਕਾਲੀ ਰਾਤ ਦੀ ਹੇਕ ਵਿੱਚ ਤਾਰੇ ਲਿਸ਼ਕਦੇ, ਰਾਹ ਕੰਢੇ ਦੇ ਨਿੱਕੇ ਅਣਗੋਲੇ ਫੁੱਲ ਮਿੱਟੀ ਵਿੱਚ ਟੱਠੇ, ਹਿਮਾਲਿਆਂ ਦੇ ਜੰਗਲ ਦੇ ਦੇਵਦਾਰ, ਪੌਣ ਵਿੱਚ ਤਰਦੇ ਗੁਲਾਬ, ਜਦੋਂ ਕੋਈ ਸੱਚਾਈ ਦੀ ਸਜਰੀ ਸੂਝ ਨਾਲ ਆਪਣੇ ਕੱਲ ਦੇ ਆਪੇ ਲਈ ਮਰ ਜਾਂਦਾ ਹੈ, ਜ਼ਿੰਦਗੀ ਹਰ ਸੰਗੀਤਕ ਤਕਣੀ ਦੇ ਬਾਅਦ ਆਪਣੇ ਆਪ ਤੋਂ ਪਾਰ ਇੱਕ ਨਵਾਂ ਲਾਂਘਾ ਹੋ ਜਾਂਦੀ ਹੈ, ਅਤੇ ਇਹੀ ਪਿਆਰ ਦੇ ਵੇਗ ਦਾ ਮਾਰਗ ਹੈ। ਜਿਵੇਂ ਐਮਰਸਨ ਨੇ ਪ੍ਰੇਰਨਾ ਉੱਤੇ ਆਪਣੇ ਲੇਖ ਵਿੱਚ ਕਿੱਡਾ ਸੱਚ ਆਖਿਆ ਹੈ, ਸਾਰੀ ਰੂਹਾਨੀ ਉੱਨਤੀ ਸੰਗੀਤਕ ਤਕੜੀਆਂ ਦੀ ਰਾਹੀਂ ਹੁੰਦੀ ਹੈ। ਮੈਂ ਠੀਕ ਪੱਕਾ ਇਸ ਨਤੀਜੇ ਉੱਤੇ ਪਹੁੰਚਾ ਹਾਂ ਕਿ ਆਦਮੀਆਂ ਅਤੇ ਇਸਤਰੀਆਂ ਦੀ ਮੁਹੱਬਤ ਹਮੇਸ਼ਾ ਇੱਕ ਅਸਥਿਰ ਮਾਮਲਾ ਹੁੰਦਾ ਹੈ। ਇਹ ਇੱਕ ਪ੍ਰੇਰਨਾ ਹੈ ਜਿਹੜੀ ਲਿਸ਼ਕਾਰਿਆਂ ਵਿੱਚ ਆਉਂਦੀ ਹੈ ਅਤੇ ਸਾਨੂੰ ਆਪਣੇ ਲਈ ਨੀ ਮੁਰਦਾ ਛੱਡ ਜਾਂਦੀ ਹੈ। ਇਸ ਫਰਿਸ਼ਤੇ ਦੀ ਹਰ ਨਵੀਂ ਫੇਰੀ ਭਾਵੇਂ ਵਿਰਲੀ ਟਾਵੀਂ ਟਾਵੀਂ ਸਾਨੂੰ ਨਿਸ਼ਕਾਮ ਬਣਾਉਂਦੀ ਹੈ, ਹੋਰ ਕੁਝ ਨਹੀਂ। ਜਿਵੇਂ ਜਾਪਾਨ ਵਿੱਚ ਇਹ ਜਜ਼ਬਿਆਂ ਦੀ ਛਿਣ ਭੰਗਰਤਾ ਹੈ ਜਿਹੜੀ ਹਰ ਚੀਜ਼ ਨੂੰ ਐਡਾ ਸੋਹਣਾ ਬਣਾ ਦਿੰਦੀ ਹੈ, ਇਹ ਅਸਥਿਰ ਸਵਾਰਥੀਣਤਾ ਅਤੇ ਉਹ ਖੂਬਸੂਰਤੀ ਲਈ ਮਨਮੋਹਣੀ ਛਿਣ ਭੰਗਰ ਤੜਫਣੀ ਮੇਰੇ ਲਈ ਮਜ਼ਹਬ ਅਤੇ ਮੁਹੱਬਤ ਦਾ ਸਾਰਾਂਸ਼ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਥੇ ਇਸ ਲਿਖਤ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।